ज्योति मोहनता और गुरु अंगद साहब जी दत्ता कि बख्शिश हुई कि चार दासियां विचर के संतों की कल्याण की बहुत बड़ा सुंदर इतिहास है जिस की आप जी रोजाना कथा लड़ी बार श्रवण करते आ रहे हो। उनकी ज्ञानी जी ने बड़े प्यार नाल भाई मरदाना जी नू जिवें हर वाल लियाउण वास्ते आ गया होई एक प्रसंग जारी है। मेरे नानकी जी के पास गुरुद्वारा गुरु का बाग जिथे सुभायमान है ये बेबे जी का ग्रह से इतने भी सतगुरु जी का परिवार राजा करता से सो भी रुपये लैके हरवाल सतगुरु जी के पास दया करके दुकाना किया। सतगुरु जी ने सरवाल पसंद नहीं किया फिर आ गया हुई और जिन्हें भी रवाल से अयूर ने सारे नापसंद किए कि मरदाना जी जो लोग उस वेले बोलियां बोल रहे सन वो गुरु साहब ने बाणी भी कही दसियां कोई आख पूतना को कह बेला कोई आख आदमी नानक बेचार क्योंकि समझ लोग जड़े है वो गुरु महाराज जी की महापुरखा की मानता समझ नहीं सकते ये मन बीड़ को कौल की सार नहीं भूल पाए ये मन रूपी डडू तुम गुरु की कौल की सार प्राप्त नहीं की जिमें कौल के नाल ही डडू रहते हैं बाशना पौके रहते हैं और उजाला गारा खबर इस तरह जो मानव लोग निंदक लोग है यह मुंड कदीन तो तुरे आए अज भी बहुत निंदा हो रही है कोई कसर बाकी नहीं गां भी इन्हों की यही ड्यूटी लगी है इन्हें करी जानी है और जड़े गुरु की बख्शिश के पात्र हैं वो भाई निंदा भी निंदा के डर का कोई भैन नहीं करते अपने मार्ग के उत्ते चली जाते हैं। तो बाकी आम बंदे वास्ते निंदा करनी औखी बड़ी है यही लगनियां सिरान मान अपमान निंदा उस जड़ी है सामने जड़ाई की अवस्था फिर जड़े मिलती है। तो मरदाना जी ने समय के सारे वाक्यात दसे महाराज सोच है वो सेवक की परीक्षा करनी चाहते हैं और अवस्था का अंदाजा लाते हैं वो अपने बारे दसता भी है जड़ा इस हजार वस्तु में चल जाता वो ही सेवक गुरु महाराज जी की सात संघ की कृपा का पात्र बनता। इस तरह के बहुत सारे जीवन महापुरुषों दियां साखियां जो भी मिलते हैं संत बाबा ज्वाला सिंह आखोआ नली पिंड है तो माता बंत कौर जी सन संगत एक बीबी दया कौर जी रहते सन प्रकृति ने स्वभाव जो बनाए हैं बिरखे सब जनता कटे एक तत्ते एक बोलन मिठे यह है तो उसे ही खेल है वही धरती है वही पानी है उत्थे ही मिलने उत्थे ही रहना है उन्होंने भी जो क्रिया जुड़ी हुई इस तरह वाहगुरु की कोई ऐसी माया है मानो गुरम चली जाते हैं जिंदो को सताड़े भी बेच रहे हैं संत भी असंत भी ये चली जाता चल रहा चली जाना वो बीबी का सुभाव बड़ा भारी पड़तन वाला सी कई कई अजिहे जन्म शब्द जीवन है जो आम बंदे वास्ते बर्दाश्त तो बड़े बार होंगे तो बीबी बंद को बेनती की महाराज इस थान कई अब शब्दा दुरुपयोग कर दी है संगत साडा कोई सौरे है कोई जेड़ से थान है कोई होर रिश्तेदार है तो इस तरह के बचन बड़े सहन करने कठिन है महापुरखा खरी जिन्ना चर बचन की इंसान कसवटी बर्दाश्त नहीं करता सहनशीलता नहीं होती उन्ना चीजें करते भगती पैदा नहीं होती तो गुरु की बख्शिश नहीं मिली जे भाई लोग राज प्रसंग चुन की लड़ ने इस दुनिया सच चुक गई गुरु ग्रंथ साहब महाराज पहला लग्या है संसार सिनेमिया है थिएटर क्लबा पदा डांस नाच घर नकल देखते हैं उथे जाओ कोई किंतु नहीं करता कोई शंका नहीं करता हरे पास जाओ दुनिया के बड़े शंके बड़ी आलोचना होती है क्योंकि जिस बहन कोई बह रहा है वह चंगा समझ रहा और एक इंसान की घड़ी होंगी है गुरु समाई पाया उसे जो भी वह गुरु महाराज वाल चलता है ये इस तरह दिखावट मुल्क दिन तो तुरी आ रही हैं और जड़े गुरमुख गुरु महाराज की महानता समझ लेंगे वो फिर गुरु महाराज के चरणों में जड़े कदम पुट लेंगे वो वापस नहीं लौटते तो मरदाना भी गुरु साहब ये उन्होंने एक जोज है लीला वो सानू समझाने वास्ते सानू मार्ग देने वास्ते इस तरह के वो भौत कर रहे हैं कि गुरु साहब किमें प्रीख्या होंगे है सेवक वचन किमें चलता है लोग उस नाल किस तरह का वर्ताव करते हैं जिस कसवटी विच शब्द वचन की कसवटी पूरा उतर गया फिर वो गुरु महाराज की कृपा का पात्र बन गया तो मरदाना जी ने जदों ये वचन दसे जो लोग उस वेले बर्ताव करते हजूर ने कहा कि मरदानिया इन लोगों की चट्टी लगी हुई है कोई समा आएगा जो कराइए शब्द का दुरुपयोग कर रहे हैं एक दिन इस कराइए के डूम की घर घर पूजा होगी गज के वो अज हो रही जिथे गुरु नानक पातशाह जी उत्थे भाई बाला मरदाना जी बाबा बुढ़ा जी गुरु अंगद साहब तो वो स्थान प्राप्त हो गए उन्होंने सारे गुरमुखों की कितनी शोभा कितनी वड्याई हो गई तिन की शोभा सदनी थानी जिन प्रभु के चरण पर सो رب دے نام دی تراوٹ والا ساج جڑا دس پرکار دا انہد وجا ہے کیوں جڑا انہد نال ہے اسے چوں بدوان مہاپرکھاں نے اس آواز دے دس حصے لکھے آواز کیا انہد جنہیں ہوا موکھے کے سائنسدان یہ نائٹروجن ہے کاربن ہے یہ ہائیڈروجن ہے مکھ گیس کوئی جنہیں پران ایک ہے مکھ پران پورے وپاک دس ہے یہ اپان ہے سمان ہے گیان ہے ادھیان ہے جس طرح بھی انہوں نے حصے کیتے اسی طرح وہ جی انہد آواز ہے تم کہہ لو ਉਹਦੇ ਜਿਨ੍ਹਾਂ ਨੇ ਉਸ ਧੁਨ ਦਾ ਅਨੁਭਵ ਕੀਤਾ ਉਹ ਦਸ ਆਵਾਜ਼ਾਂ ਨੂੰ ਮਿਲ ਕੇ ਇਹੋ ਜਿਹੀ ਸੁੰਦਰ ਧੁਨ ਪੈਦਾ ਹੁੰਦੀ ਹੈ ਪਰਵਾਰ ਹੈ ਕੈਂਸੀਆਂ ਛੈਣੇ ਭੁੱਗ ਗਿਆ ਮਰਦਾਂ ਗਿਆ ਸਾਦਗੀ ਹੈ ਪੀਣਾ ਹੈ ਬੰਸਰੀ ਹੈ ਨਗਾਰਾ ਹੈ ਕੜਿਹਾਲ ਹੈ ਸੰਖ ਹੈ ਬਦਲਾ ਦੀ ਗਰਜਣਾ ਨਸ਼ੇ ਦੀ ਗਰਜਣਾ ਇਸ ਤਰ੍ਹਾਂ ਦੀਆਂ ਇਹ ਵਰਜਾਂ ਤੇ ਜੇ ਉਹਨੇ ਦਸੇ ਸਾਜ ਇਕੱਠੇ ਦੇ ਕਿੰਨੀ ਸਰੀਲੀ ਆਵਾਜ਼ ਹੁੰਦੀ ਹੈ ਕਿਉਂਕਿ ਜਿਹੜੀ ਵਾਹਿਗੁਰੂ ਜੀ ਦੀ ਆਪਣੀ ਆਵਾਜ਼ ਹੈ ਉਹਦਾ ਨਾਂ ਹੀ ਅਨਹਦ ਹੈ ਗੱਜ ਕੇ ਬੋਲੋ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਤੇਰੀ ਚਾਲ ਸੁਹਾਵੀ ਮਧਰਾਲੀ ਬਾਣੀ ਕੋਪਨ ਕੋਕਲਾ ਤਰਲ ਉਹਦੀ ਚਾਲ ਉਹਦੀ ਬੋਲੀ ਕਿੰਨੀ ਸੁੰਦਰ ਹੈ ਸੋ ਉਹ ਜਿਹੜੀ ਉਹਦੀ ਆਪਣੀ ਆਵਾਜ਼ ਹੈ ਉਸੇ ਦਾ ਨਾਂ ਅਨਹਦ ਬਾਣੀ ਹੈ ਅਨਹਦ ਪੂੰਜੀ ਹੈ ਅਨਾਹਤ ਸ਼ਬਦ ਹੈ ਉਹੀ ਅਨਾਦ ਹੈ ਉਹ ਸੁੰਦਰ ਜਿਹੜੀ ਆਵਾਜ਼ ਰਾਗ ਦੀ ਧੁਨ ਹੈ ਇਸ ਨੂੰ ਇਹ ਗੁਰਬਾਣੀ ਸਾਰੀ ਅਨਹਦ ਨਾਲ ਹੈ ਗੱਜ ਕੇ ਬੋਲੋ ਅਨਾਹਤ ਬਾਣੀ ਬਾਕੀ ਜਿਹੜੀਆਂ ਬਾਣੀਆਂ ਉਹ ਨਾਸ ਹੋ ਜਾਣ ਵਾਲੀਆਂ ਪਰ ਜਿਹੜੀ ਅਨਹਦ ਬਾਣੀ ਹੈ ਇਹ ਕਦੇ ਨਾਸ ਨਹੀਂ ਹੁੰਦੀ ਇਹ ਸਰੀਰ ਹੀ ਕਹਿੰਦੀ ਹੈ ਜਿੰਨਾ ਵਾਹਿਗੁਰੂ ਪੁਰਾਣਾ ਉਨੀ ਹੀ ਉਹਦੀ ਬਾਣੀ ਪੁਰਾਣੀ ਗੱਜ ਕੇ ਬੋਲੋ ਕਈ ਵੀ ਗੁਪਤ ਹੋ ਜਾਂਦੀ ਹੈ ਯੁਗਿਆਸਮਾਨ ਦੇ ਅਗਲੇ ਸਮੇਂ ਤੋਂ ਬਾਅਦ ਉਹ ਸੰਗਤ ਦਾ ਪ੍ਰਭਾਵ ਕਰ ਜੋ ਇੰਨੇ ਮਲੀਨ ਹੋ ਜਾਂਦੇ ਹੈ ਉਹਨਾਂ ਦੇ ਅਗਲੇ ਚ ਇਹ ਬਾਣੀ ਲੋਪ ਹੋ ਜਾਂਦੀ ਹੈ ਬਾਣੀ ਖਤਮ ਨਹੀਂ ਹੁੰਦੀ ਪਰ ਜਦੋਂ ਗੁਰੂ ਮਹਾਰਾਜ ਆਉਂਦੇ ਆ ਉਹ ਫਿਰ ਸ਼ੁਭ ਉਪਦੇਸ਼ ਦਿੰਦੇ ਆ ਫਿਰ ਉਹ ਧਰਮ ਦਾ ਪਰਾਦਰ ਭਾਵ ਕਰਦੇ ਆ ਉਹ ਜਗਿਆਸੂਆਂ ਦੇ ਅੰਦਰ ਜਿਹੜੇ ਚਾਰੇ ਅਤਰੰਗ ਜਾਂ ਬੈਰੰਗ ਸਾਧ ਨੇ ਇਹਨਾਂ ਦੁਆਰਾ ਉਹਨਾਂ ਦਾ ਹਿਰਦਾ ਸ਼ੁੱਧ ਕਰਦੇ ਆ ਬਾਣੀ ਫਿਰ ਪ੍ਰਗਟ ਹੋ ਜਾਂਦੀ ਕ੍ਰਿਸ਼ਨ ਮਹਾਰਾਜ ਜੀ ਨੇ ਅਰਜਨ ਨੂੰ ਕਿਹਾ ਹੇ ਅਰਜਨ ਮੈਂ ਤੈਨੂੰ ਅੱਜ ਉਹ ਉਪਦੇਸ਼ ਦੇ ਰਿਹਾ ਜਿਹੜਾ ਕਿ ਕਿਸੇ ਸਮੇਂ ਧਰਮੀ ਰਾਜੇ ਮਹਾਰਾਜਾ ਇਸ਼ਕ ਬਾਪੂ ਜੀ ਨੂੰ ਦਿੱਤਾ ਗਿਆ ਸੀ ਅਰਜਨ ਨੇ ਕਿਹਾ ਮਹਾਰਾਜ ਉਹਦਾ ਸਤਯੁਗ ਵਿੱਚ ਹੋਇਆ ਆਪ ਜੀ ਤੇ ਮੈਂ ਇਹ ਦੁਆਪਰ ਯੁਗ ਦੀ ਗੱਲ ਹੈ ਕਹਿਣ ਲੱਗੇ ਅਰਜਨ ਤੈਨੂੰ ਪਤਾ ਨਹੀਂ ਮੇਰੀ ਜਿਹੜੀ ਮਾਇਆ ਉਹ ਜੀਵਾਂ ਦੇ ਹਿਰਦੇ ਨੂੰ ਅਵਿਰਤ ਕਰ ਲੈਂਦੀ ਤੇਰੇ ਤੇ ਮੇਰੇ ਕਈ ਜਿਹੜੀ ਅਵਤਾਰ ਹੋਏ ਤੈਨੂੰ ਮੇਰੀ ਮਾਇਆ ਨੂੰ ਭੁਲਾਇਆ ਹੋਇਆ ਤੇ ਮੈਂ ਤੈਨੂੰ ਉਹੀ ਉਪਦੇਸ਼ ਦੇ ਰਿਹਾ ਇਸ ਤਰ੍ਹਾਂ ਜਿਹੜੀ ਬਾਣੀ ਹੈ ਇਹਦੇ ਬਾਰੇ ਮਹਾਰਾਜ ਕਹਿੰਦੇ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬ ਹੂੰ ਡੋਲੈ ਗੁਪਤੀ ਬਾਣੀ ਪ੍ਰਗਟ ਹੋ ਗਈ। ਇਹ ਕਿਆ ਕਹਿਣਾ ਉਸ ਪਹਿਲਾਂ ਕਹਿੰਦੇ ਗੁਪਤ ਸੀ ਜਿਵੇਂ ਧਰਤੀ ਦੀ ਪਾਣੀ ਹੈ ਗੁਪਤ ਹੈ ਤੇ ਜਿਹੜਾ ਗੁਪਤ ਹੈ ਉਹ ਪਿਆਸ ਨਹੀਂ ਹੋ ਜਾਂਦਾ ਉਹ ਕੋਈ ਕੰਮ ਨਹੀਂ ਕਰਦਾ ਜਦੋਂ ਪ੍ਰਗਟ ਹੋ ਜਾਂਦਾ ਉਹ ਸਾਰੇ ਕੰਮ ਸਵਾਰਦਾ। ਬਿਜਲੀ ਗੁਪਤ ਹੈ ਜਿਹਨਾਂ ਚਿਰ ਪ੍ਰਗਟ ਨਹੀਂ ਕਰਦੇ ਰਾਜ ਨਹੀਂ। ਆਤਮਾ ਸਾਡੇ ਗੁਪਤ ਹੈ ਜਦੋਂ ਪ੍ਰਗਟ ਕਰ ਲੈਂਦੇ ਹੈ ਉਹ ਮਹਾਂਪੁਰਖ ਆਤਮ ਸੱਤਾ ਤੋਂ ਉਹ ਕ੍ਰਿਸ਼ਮੇ ਕਰਕੇ ਦੁਖਾਉਂਦੇ ਤੁਸੀਂ ਆਰਾਮ ਹੋ ਜਾਂਦੇ। ਬੋਲੋ ਬੱਚਾ ਜਮਿਆ ਸੀ ਬੁੱਧੀ ਹੈਗੀ ਉਹ ਗੁਪਤ ਹੈ। ਜਦੋਂ ਕਿਸੇ ਟੀਚਰ ਦੀ ਸੰਗਤ ਕਰਦਾ ਉਹਦੇ ਅੰਦਰ ਉਹ ਬੁੱਧ ਪ੍ਰਗਟ ਹੋ ਜਾਂਦੀ ਬੜੇ ਬੜੇ ਸੁੰਦਰ ਗਿਆਨ ਲੋਕਾਂ ਨੂੰ ਦੇਣ ਲੱਗ ਜਾਂਦਾ ਕਿੰਨੀਆਂ ਕਲਾ ਵਿਦਿਆ ਪ੍ਰਗਟ ਹੋ ਜਾਣੀਆਂ ਤੇ ਉਹਨੂੰ ਬੱਚੇ ਨੂੰ ਆਪਾਂ ਇਗਨੋਰੈਂਸ ਕਹਿੰਦੇ ਆ ਜਾਂਦੇ ਹੈ। ਜਦੋਂ ਕਿਸੇ ਉਸਤਾਦ ਦੀ ਸੰਗਤ ਹੁੰਦੀ ਹੋਵੇ ਬੜਾ ਗਿਆਨ ਬਣ ਜਾਂਦਾ ਕੋਈ ਚੀਜ਼ ਗੁਪਤ ਪ੍ਰਗਟ ਹੋ ਧਰਤੀ ਸੋਨਾ ਚਾਹੁੰਦੀ ਹੈ ਗੁਪਤ ਹੈ ਜੋ ਪ੍ਰਗਟ ਹੋ ਜਾਂਦਾ ਉਹ ਧਰਤੀ ਬੜੀ ਕੀਮਤ ਵਾਲੀ ਬਣ ਜਾਂਦੀ। ਇਸੇ ਤਰ੍ਹਾਂ ਜਿਹੜੀ ਬਾਣੀ ਹੈ ਇਹ ਪ੍ਰਗਟ ਪੁਰਖਾਂ ਦੁਆਰਾ ਇਹਦਾ ਰਹੱਸ ਪ੍ਰਗਟ ਹੁੰਦਾ ਚਾਹੇ ਇਹਦਾ ਅਰਥ ਭਾਵ ਹੈ ਚਾਹੇ ਇਹਦਾ ਰਾਗ ਭਾਵ ਹੈ ਨਾਗ ਭਾਵ ਹੈ ਚਾਹੇ ਇਹਦੇ ਦੁਆਰਾ ਆਤਮਾ ਪਰਮਾਤਮਾ ਦਾ ਪ੍ਰਕਾਸ਼ ਵਾਲਾ ਭਾਵ ਹੈ। ਜਿੰਨਾ ਚਿਰ ਉਹ ਜਿਹਾ ਵਿਅਕਤੀ ਦੀ ਸੰਗਤ ਨਹੀਂ ਹੁੰਦੀ ਮਹਾਂਪੁਰਖਾਂ ਦੀ ਇਹ ਚੀਜ਼ਾਂ ਪ੍ਰਗਟ ਨਹੀਂ ਹੁੰਦੀਆਂ। ਜਿਨ੍ਹਾਂ ਨੇ ਇਸ ਸੱਤ ਨੂੰ ਪ੍ਰਗਟ ਕੀਤਾ ਉਹ ਇਹਦੇ ਬਾਰੇ ਦੱਸਣਾ। ਸੋ ਮਰਦਾਨਾ ਜੀ ਬੜੇ ਮਹਾਨ ਪੁਰਖ ਹੈ ਪਤਾ ਨਹੀਂ ਕਿੰਨੇ ਵਿਗਿਆਨਾਂ ਦਾ ਉਹਨਾਂ ਲੋਕਾਂ ਦਾ ਗੁਰੂ ਮਹਾਰਾਜ ਦੇ ਨਾਲ ਸੰਯੋਗ ਛੋਟੀਆਂ ਅਵਸਥਾਵਾਂ ਗੁਰਮੁਖਾਂ ਦੀਆਂ ਬਹੁਤ ਬੜੀਆਂ। ਫਿਰ ਦੇਖੋ ਉੱਥੋਂ ਸੁਲਤਾਨਪੁਰ ਹੋ ਗਿਆ ਉੱਥੇ ਅੱਜ ਵੀ ਉਹ ਪਿੰਡ ਹੈ ਉਹਨੂੰ ਭਰਵਾਉਣਾ ਕਹਿੰਦੇ ਪਹਿਲੇ ਸਮੇਂ ਚ ਉਹਨੂੰ ਉਤਮਪੁਰਾ ਆਦੋਪੁਰਾ ਕਹਿੰਦੇ ਜੀ। ਉੱਥੇ ਇੱਕ ਬੇਰ ਸਾਹਿਬ ਹੁੰਦੇ ਸੀ ਉਹ ਵੱਢ ਲੈਣੀ ਸਵੇਰੇ ਜ਼ਰੂਰੀ ਹੋ ਜਾਂਦੀ ਕੋਈ ਅਸਥਾਨ ਨਹੀਂ ਸੀ ਤੇ ਸਾਨੂੰ ਕਰਤਾਰ ਸਿੰਘ ਠੱਕੇ ਟਿਕਾਸ ਉੱਥੇ ਜਾ ਕੇ ਨਿਸ਼ਾਨ ਸਾਹਿਬ ਕਿਲਾ ਛੋਟਾ ਜਿਹਾ ਕਮਰਾ ਸੀ ਮਹਾਰਾਜ ਸਰੂਪ ਪਾਕਿਸਤਾਨ ਵੰਡ ਤੋਂ ਪਹਿਲਾਂ ਮੁਸਲਮਾਨ ਲੋਕ ਉੱਥੇ ਰਹਿੰਦੇ ਸੀ। ਫਿਰ ਸਾਨੂੰ ਤਾਰਾ ਸਿੰਘ ਸਰਿਆੜੀ ਵਾਲਿਆਂ ਨੇ ਉਸ ਸਥਾਨ ਦੀ ਸੇਵਾ ਕਰਾਈ ਹੁੰਦੀ ਉਹਨਾਂ ਦੇ ਪ੍ਰਬੰਧ ਸਾਡੇ ਉਸ ਸ਼ਾਵਕ ਦੇ ਸਿਵਾ ਉੱਥੋਂ ਇਹ ਰਵਾਜ ਵਿਸਾਖੀ ਤੁਸੀਂ ਦੇ ਸਰਵਣ ਕਰਨੇ ਹੈ ਇਹ ਮਹਾਰਾਜ ਦੇ ਚੋਰ ਹੈ ਪੁੱਤ ਗਿਆ ਉਹ ਕਿਰਪਾ ਕਰਦੇ ਹੈ ਕਿਉਂਕਿ ਜਦੋਂ ਰਾਗ ਨਾਗ ਸੁਰ ਤੇ ਤਾਲ ਇਹ ਚੀਜ਼ਾਂ ਮਿਲਦੀਆਂ ਤੇ ਪਹਿਲਾਂ ਤੇ ਸ਼ਬਦ ਜਿਹੜਾ ਉਹ ਵਰਣ ਰੂਪ ਵਿੱਚ ਹੁੰਦਾ ਫਿਰ ਉਹ ਧੁੰਨ ਰੂਪ ਵਿੱਚ ਪ੍ਰਗਟ ਹੋ ਜਾਂਦਾ। ਧੁੰਨ ਜਿਹੜੀ ਹੈ ਉਹ ਬੰਦੇ ਦੀ ਬੁੱਧੀ ਨੂੰ ਮਨ ਨੂੰ ਆਪਣੇ ਵੱਲ ਆਕਰਸ਼ਣ ਕਰਦੀ ਹੈ। ਜਿਹੜੀ ਆਕਰਸ਼ਣ ਸ਼ਕਤੀ ਹੈ ਉਹ ਤੋਂ ਧਿਆਨ ਪੈਦਾ ਹੁੰਦਾ ਉਹ ਧਿਆਨ ਉਹਨੂੰ ਭੇਜਿਆ ਜਾਂਦਾ ਤੇ ਧਿਆਨ ਜਿਹੜਾ ਧਾਰਨਾ ਹੈ ਧਾਰਨਾ ਦਾ ਮਤਲਬ ਹੈ ਮਨ ਬਾਹਰ ਜਾਂਦਾ ਉਹਨੂੰ ਰੋਕ ਕੇ ਫੇਰ ਕਰ ਲਿਆਓ ਬਾਹਰ ਜਾਂਦਾ ਫੇਰ ਲਿਆਓ ਧਾਰਨਾ ਬਣ ਜਾਂਦੀ ਹੈ। ਧਾਰਨਾ ਥੋੜੇ ਥੋੜੇ ਮਿੰਟ ਦੀ ਵੀ ਹੈ ਜ਼ਿਆਦਾ ਵੀ ਹੈ। ਧਿਆਨ ਜਿਹੜਾ ਇੱਕ ਘੰਟਾ ਬੰਦੇ ਦੀ ਸੁਰਤ ਟਿਕਦਾ ਧਿਆਨ ਕਰੇ ਤਿੰਨ ਘੰਟੇ 39 ਮਿੰਟ ਇਹ ਨਿਜਾਨਤ ਵਿੱਚ ਲੀਨ ਹੋ ਜਾਏ ਤੇ ਉਹ ਸਮਾਧੀ ਬਣ ਜਾਂਦੀ ਮਤਲਬ ਜਦੋਂ ਬਹਿੰਦਾ ਇਹਨੂੰ ਰਸ ਆਉਂਦਾ ਜਿਵੇਂ ਸੁਗੰਧੀ ਵਿੱਚ ਲੀਨ ਹੋ ਜਾਂਦਾ ਤੇ ਜਦੋਂ ਇਹਦੇ ਕਬਰ ਖੜਦੇ ਹੈ ਇਹਨੂੰ ਹੈ ਆਪਣੇ ਆਤਮਾ ਦਾ ਰਸ ਆਨੰਦ ਅੰਦਰੋਂ ਸੁਗੰਧੀ ਹੁੰਦੀ ਹੈ ਕਿ ਮਨ ਰੂਪੀ ਪਹਾੜਾ ਦੇ ਵਿੱਚ ਲੀਨ ਹੋ ਜਾਂਦਾ। ਇਹ ਗੱਲਾਂ ਮੇਰੀਆਂ ਬਲਾਸ ਮਾਤਰ ਨਹੀਂ ਗੱਲਾਂ ਮਾਤਰ, ਮੈਂ ਆਪ ਜੀ ਹੋ ਇਹ ਕਮਾਈ ਦਾ ਵਿਸ਼ਾ ਹੈ। ਜਿਹੜਾ ਵੀ ਸਾਧਨ ਕਰੇ ਉਹ ਇਸ ਸੱਤ ਨੂੰ ਭਾਈ ਪ੍ਰਾਪਤ ਕਰ ਸਕਦਾ ਹੈ। ਸੋ ਇਸ ਵਾਸਤੇ ਇਹਦੇ ਲਈ ਬੜੀ ਮਿਹਨਤ ਕਰਨੀ ਹੁੰਦੀ ਹੈ। ਦੇਖੋ ਸਵੇਰ ਤੋਂ ਸ਼ਾਮ ਤਿੰਨ ਅੱਠ ਘੰਟੇ ਦੇ ਅੰਦਰ ਦੁਆਰਾ ਇਨਸਾਨ ਜੋ ਵੀ ਕਿਸੇ ਨੂੰ ਕਿਰਤ ਮਿਲੀ ਹੈ ਜੀਵਿਕਾ ਵਾਸਤੇ ਤੇ ਉਹਨੂੰ ਮਾਇਆ ਹੀ ਮਿਲਦੀ ਹੈ। ਉਹ ਤੋਂ ਕੁਝ ਪਦਾਰਥ ਹੈ, ਸੁੱਖ ਸਾਧਨ ਹੈ, ਇੰਨੀ ਮਿਹਨਤ ਕਰਕੇ ਕਿ ਸ਼ੈਨਕ ਦਾ ਆਨੰਦ ਹੀ ਮਿਲਦਾ। ਇੱਕ ਸ਼ੈਨਕ ਪਰ ਜੇ ਅਸੀਂ ਅਧਿਆਤਮ ਵਾਲੇ ਪਾਸੇ ਮਿਹਨਤ ਕਰੀਏ, ਅੱਜ ਦਾ ਘੰਟੇ ਉਹ ਕਰਦਾ ਨਹੀਂ ਜੇ ਕੀਤੀ ਜਾਏ ਤੇ ਤੁਹਾਨੂੰ ਉਹ ਆਨੰਦ ਮਿਲ ਸਕਦਾ ਜਿਹੜਾ ਕਦੀ ਜਾਣ ਵਾਲਾ ਹੈ। ਇਸ ਪਾਸੇ ਵਿਰਲੇ ਵਿਰਲੇ ਦੇਸ਼ਾਂ ਦੀ ਤਵੱਜੋ ਆ ਜਿਹਨਾਂ ਨੂੰ ਸਮਝ ਆਈ ਕਿ ਮਨੁੱਖ ਜਨਮ ਦਾ ਪ੍ਰਯੋਜਨ ਕੀ ਹੈ। ਜਿੰਨਾ ਚਿਰ ਇਨਸਾਨ ਇਸ ਲਕਸ਼ ਨੂੰ ਸਮਝਦਾ ਨਹੀਂ ਉਹਦੀ ਰੁਚੀ ਇਸ ਪਾਸੇ ਜਾਗਦੀ ਨਹੀਂ। ਬਾਕੀ ਸਾਰਾ ਸੰਸਾਰ ਇੰਨਾ ਘਿਰਿਆ ਮਾਇਆ ਪਦਾਰਥ ਇਕੱਠੇ ਕਰ ਲੈ ਪਰਿਵਾਰ ਵਿੱਚ ਬੈਠ ਜਾ ਚਾਰ ਦਿਨ ਜ਼ਿੰਦਗੀ ਹੈ ਤੇ ਦੁਨੀਆਂ ਵੀ ਸੁੱਖ ਭੋਗ ਲੈ। ਬਸ ਆਮ ਸੰਸਾਰ ਦਾ ਇੰਨਾ ਕੀ ਜੀਵਨ ਹੈ। ਪਰ ਜਿਹੜੇ ਗੁਰਮੁਖ ਹੈ ਉਹ ਇਸ ਜੀਵਨ ਨੂੰ ਬਹੁਤੀ ਮਾਨਤਾ ਨਹੀਂ ਦਿੰਦੇ। ਉਹਨਾਂ ਨੇ ਬੜੇ ਬੜੇ ਸੰਕਟ ਵੀ ਚੱਲੇ ਹੈ, ਬੜੇ ਬੜੀਆਂ ਕੁਰਬਾਨੀਆਂ ਵੀ ਕੀਤੀਆਂ, ਪਰ ਆਤਮਾ ਆਨੰਦ ਵਾਸਤੇ ਉਹਨਾਂ ਨੇ ਦੁਨਿਆਵੀ ਸੁੱਖ ਕੀ ਉੱਪਰਲੇ ਸੁਖਾਂ ਨੂੰ ਪਰਲੇ ਲੋਕਾਂ ਦੇ ਸੁੱਖ ਵੀ ਟਕਰਾ ਦਿੱਤੇ ਕਿਉਂਕਿ ਉਹਨਾਂ ਨੂੰ ਇਸ ਸੁੱਖ ਦੀ ਮਾਨਤਾ ਬਾਰੇ ਪਤਾ ਲੱਗ ਗਿਆ, ਸਮਝ ਆ ਗਈ, ਵਿਚਾਰ ਦੀ ਪ੍ਰਾਪਤੀ ਹੋ ਗਈ ਕਿ ਸੁੱਖ ਕਿੰਨਾ ਚਿਰ ਭੋਗਾਂਗੇ ਦੁਨੀਆਂ ਦਾ। ਜਿੰਨੀ ਕੁ ਦਿਨ ਜ਼ਿੰਦਗੀ ਹੈ ਉਨੇ ਕੁ ਦਿਨ, ਉਸ ਤੋਂ ਅੱਗੇ ਵੀ ਕੋਈ ਜੀਵਨ ਹੈ। ਜੇ ਸਮਝ ਪੈ ਜਾਏ ਤੇ ਫਿਰ ਕੜਕੇ ਉੱਠਣ ਦੀ ਅੱਖਾਂ ਨਾਲ ਦਿਖਾਓ ਅੰਮ੍ਰਿਤ ਵੇਲੇ ਘਰਾਂ ਦੇ ਦੇਖਦੇ ਹਾਂ ਬੱਚੇ ਬੱਚੀਆਂ ਵਿੱਚੋਂ ਇਹ ਸੁਭਾਵ ਤਕਰੀਬਨ ਵਾਸਤਾ ਹੀ ਜਾ ਰਿਹਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਬਾਣੀ ਪੜ੍ਹਨ ਨਾਮ ਅਭਿਆਸ ਵਿਰਲੇ ਵਿਰਲੇ ਹਨ ਜਿਹਨਾਂ ਦੇ ਗੁਰੂ ਮਹਾਰਾਜ ਜੀ ਕੋ ਖਾਸ ਬਖਸ਼ਿਸ਼ ਹੈ। ਕਲਯੁਗ ਦਾ ਪੂਰਾ ਇਸ ਵੇਲੇ ਪ੍ਰਭਾਵ ਹੈ। ਬਹੁਤ ਸਮਾਂ ਟੈਲੀਵਿਜ਼ਨਾਂ ਦੇ ਗੰਦੇ ਗੀਤ ਦੇਖਣ ਸੁਣਨ ਵਿੱਚ ਬੀਤ ਜਾਂਦਾ ਹੈ ਜਾਂ ਹੋਰ ਐਸੀਆਂ ਸੋਸਾਇਟੀਆਂ ਬਾਲ ਮੁਖਤਾ ਵੱਲ ਵਿਅਕਤੀ ਨੂੰ ਅੰਤਰਮੁਖ ਕਰਨ ਵਾਸਤੇ ਬਹੁਤ ਵਿਰਲੇ ਸੱਜਣ ਹੈ ਜਿਹੜੇ ਸਮਾਂ ਖੜਦੇ। ਜੇ ਸਮਝ ਵਿੱਚ ਗੱਲ ਪੈ ਜਾਏ ਕਿਸੇ ਵਿੱਚ ਭਲਾ ਤੇ ਛੁਟਕਾਰਾ ਹੈ ਪਰ ਸੋ ਅੰਮ੍ਰਿਤ ਵੇਲੇ ਦਾ ਉੱਠਣਾ ਪਹਿਲੇ ਪਹਿਰੇ ਫੁਲੜਾ ਫਲ ਵੀ ਪਹਿਲੇ ਪੈਰ ਤੇ ਫੁੱਲਿਆ ਫਲ ਵੀ ਰਾਤ ਇੱਕ ਜਾਗਰਨ ਦੇ ਨਾਲ ਨਾਲ ਕਿਸਨੂੰ ਸੁੱਤਿਆਂ ਦੇ ਰੱਖਣਾ ਪਹਿਲੇ پیر وچ تے عام لوگ پیشے وکاراں وچ ہی غلطان ہے کہ گرمکھ وہ سماں جڑا نیند لیندے ہے پھر امرت ویلے جاگدے ہیں اشنان کیتا چونگڑا لایا جڑے آسن سونا بہ سکتے سری جل جی صاحب جی کا پاٹ کیتا پھر وہ شابت آ گیا شابت اور سوچتا میرا یہ ابھیاس کنا چر کرنا چاہیے جنا چر من کے کورنے بند ہو جلے کورنے بند ہو جاتے اوپر سن سادی قدرتی لگ جاتی کورنا ہی ہے جا من ٹکنے کا لڑائی کر اوپر اوسا جو سمادھی لگ گئی کیونکہ سمادھی وچ رکاوٹاں ہن آدھی ویاتی تے اپادھی شریرک دکھ بھی وگن ہوتا ہے مانسک دکھ بھی وگن ہوتا ہے تے رسنا نال تسی نندیا شروع بھی کر لو کوڑا چکا بولو پورا بھی ان سے پرواہ جدو یہ بھجن کرو گے جڑا نہیں کرتا جا من ویلا بہتا نہیں گرما جہاں من پوتر ہوا جدو بھجن چ بیٹھو گا کافی رکاوٹ ہونا اس واسطے سنجم کا ہونا بہت ضروری کہ بھگوان بدھ جا رہے سے ایک کوئی بھیڑا کا جا رہا ہے ویلا ہو گیا کہ جنگل مالو جانوروں کا ڈر بھی ہوتا ہے ایک لیلا جی لت لنگڑی ہے پورے ڈنڈے مار اگے لنگڑا چیتی تھوڑی تو تریا نہیں ہے ڈنڈے کھا رہا بدھ نے لکھا مہاپرکھان کرنا ہوں دیا دیا ہر جیو دے اتنے دیا کرتے رہن پڑے واسطے رہن لگے پائی جی تمہوں اجازت دے یہ تو تریا نہیں آتا یہ میں اپنے منڈے سے چک لوا جتنے تم پہنچنا چاہنا اتنے بٹھا دیا خیر من کا وہ لیلا پہلے کا ڈردا کہ وہاں بڑھن والے چوکے لے جاتے ہیں وہاں دو دن ہوئے کرتے شریر کے بعد گریا پھر انہوں پتا لگا اندر پیار کر پھر انہوں نے یہاں کے چٹنے سوندا پوری اکھان جڑیاں وہ اتروا پریاں ہوں کہ میں ڈنڈے کھا رہا اس پور میں میرے سے دیا سفر تو بھی آرام ملے ڈنڈیا تو بھی کہ میں نے اپنے موڈیا کیا ہوا جیسے پہنچنا نہیں پہنچ رہا انہوں نے لیلا اتار دتا پر لیلا بھگوان بدھ بل جا مارک والے جا رہا ہے باڑے نکالا وہ پھر دوڑے انہیں کیا کہ میرا لیلا تیرے والے کیوں جا رہا ہے کہتے تو آپ ہی انبھو کر اس نے سمجھا کوئی بہت بڑے مہاپرش ہے انہیں چرنا سہرا تھا کہ مارا میرے سے کرپا پیڈا آجڑی سی انہیں کیا دنیا کے کرنا سیکھو دیا کرنی سیکھو دیا گریبان سے جلنا یہ مہاپرکھان کی برتی ہوں جہد دوارا اس طرح لوگوں کے اندر پیار سد بھاونا کرنا والا بھاؤ دیا والا بھاؤ پیدا کر دے. باقی سنسار کا پکھ وکھرا, مہاپرکھوں کا پکھ وکھرا. سو یہ گلوں کے نال ہی وہ مہان پرکھ ہے, یہ انہوں کی مہانتا جی سنسار اپنے ول کھچ لینی ہے. کسی بھی مہاپرکھ کا جیون پڑھ کے دیکھو, تن شری گرو نانک دیو جی مہاراج بڑے بڑے خون خار منوک جنہ کا جیون درندیا پرندیا بھی اگے بدھ گیا انہوں کو جا جا کے کس طرح بانی کے اپدیش دوارا انہوں کے جیون پلٹے ہیں. آپ جی سارے پڑھے لکھے ہیں, اتہاس پڑھتے سنتے رہتے ہیں, بیاہ ساخیاں. تو سدگرو گری منواد جی نے بڑی کرپا کی ہے, کلگی جیون سے دیا کی ہے. یہ امرت میں بانی یہ ساری کلیان واسطے دیش بخشے ہیں. حضور پاتشاہ جی جو دیش دے رہے ہیں, یہ اس سمے جو سکھوں نے دتا ہے, اج بھی انہیں یہ نو ہے. یہ اندر کوئی ایسا بھاؤ نہیں آیا کہ بانی کے اندروں بہت ہی پرانے سمے کی گل ہونا گرسکھان کے اندر پیار ختم ہوا ہوئے, یہ رس کوئی کمی آئی ہوئے. بھوجن کن تھی سواد محنت نال بنا لو, فریجر بھی رکھ لو, تھوڑے سمے بعد بھی رس ہٹا ہو جائے کوئی تارن ہٹ جائے. پوری میاد بہتی نے اناج ہے ان بھی سسری ڈولا کئی دوش پیدا ہو جائیں گے. بڑی بڑی کتاباں لوگوں نے لکھیا انہوں کا رس بھی تھوڑے سمے کا ہی بہتے لمے سمے کا نہیں. چنگے ماسٹر گہنے پاؤں کا پدارتوں کا مایا کا چنگے مکان کا چنگیا سواریاں کا اچیاں پدویاں کا یہ رس تھوڑے تھوڑے سمے میں. پر جڑا گروانی کا رس ہے ایک رس سدا رہنا سدی. مہاراج چاہتے یہ ہے کہ سارے سنسار یہ رس پراپت ہو جائے. ہر سال سنگ جی اس رس کا آنند وہ ہی مانے گا جڑا اس کا ٹنڈا ہو بنے گا, کھوجی بنے گا. کوئی وہ بجائے بادی لینس ہے تو آؤ سدگرو جی کن کرپا ہو دے نا. ٹوڈی محلہ پنجوا دھن گرو ارجن صاحب جی مہا سدگر آیو سرن بہاری. ماتا پتا کی شرن ہے کچھ سہایتا دینی ہے مکمل نے. جی مکمل ہوئے کہ ماتا پتا سکولوں کالجوں بچے بچوں میں کھیل رہی ہیں وہ اپنے آپ کو ادھورا سمجھتے ہیں, تھی ٹیچروں کو بھیج رہے. ٹیچر کی سنگت ہوں گی دنیاوی ودیا مل جائے گی, آتما گیان نے جہاں کوئی دنیا کے سنکٹ آ جائے پھر راج ستا کا سہارا لگا. کئی راج ستا بھی جالم بن جاتی ہے, اتوں بھی سہارے بھی آس نے ਦੇਵੀ ਦੇਵਤਿਆਂ ਦਾ ਸਹਾਰਾ ਲੈਂਦਾ, ਕਈ ਵਾਰੀ ਉਹਦੀ ਅਸਮਰੱਥਾ ਪ੍ਰਗਟ ਕਰ ਲਿਆ ਕਿ ਭਾਈ ਪਰਮੇਸ਼ਰ ਦੀ ਸ਼ਰਨ ਹੀ ਹੈ, ਪ੍ਰਭ ਦੀ ਸ਼ਰਨ ਸਗਲ ਪੈਦਾ ਉੱਥੇ ਦੁੱਖ ਨਸੇ ਸੁੱਖ ਪਾਇਆ, ਪ੍ਰਭ ਦੀ ਸ਼ਰਨ ਹੈ। ਤੇ ਜਿਹਨੂੰ ਸਮਝ ਆ ਗਈ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਆਉਂਦੇ ਆ। ਕਿਉਂਕਿ ਬੁੱਧ ਨੇ ਵੀ ਇਹ ਗੱਲ ਕਹੀ ਹੈ, ਬੁੱਧਨ ਸ਼ਰਨ ਵਰਸ਼ਾਮੀ, ਬੁੱਧ ਨੇ ਵਿਦਵਾਨ ਪੁਰਖਾਂ ਦੀ ਸ਼ਰਨ ਵਿੱਚ ਜਾਓ, ਜਾਗੇ ਉਹਦੇ ਪੁਰਖਾਂ ਜਿਹਨਾਂ ਨੇ ਆਪਣੀ ਸੁਰਤੀ ਮਾਨਸਿਕ ਵਿਅਕਤੀ ਨੂੰ ਪਰਮਾਤਮਾ ਵੱਲ ਜਗਾ ਲਿਆ, ਉਹਨਾਂ ਪੁਰਖਾਂ ਦੀ ਸੰਗਤ ਸੰਗਤ ਸ਼ਰਨ ਵਰਸ਼ਾਮੀ, ਸੰਗਤ ਦੀ ਸ਼ਰਨ ਲਿਆ, ਚੰਗੀ ਸੰਗਤ ਦੀ ਸ਼ਰਨ ਤੋਂ ਬੜਾ ਪ੍ਰਭਾਵ ਹੁੰਦਾ। ਧਰਮ ਸ਼ਰਨ ਵਰਸ਼ਾਮੀ, ਧਰਮ ਦੀ ਸ਼ਰਨ ਵਿੱਚ ਜਾਓ, ਤੇ ਗੁਰੂ ਮਹਾਰਾਜ ਨੇ ਉੱਪਰ ਕਿਹਾ ਸਾਰਿਆਂ ਤੋਂ ਸਰਵੋਤਮ ਪਰਮਾਤਮਾ ਦੀ ਸ਼ਰਨ। ਕਦੀ ਕਹੋ ਦੁਨੀਆਂ ਤੇ ਗੱਲਾਂ ਲਿਖੀਆਂ, ਮਹਾਰਾਜ ਨੇ ਗੁਰੂ ਪਰਮੇਸ਼ਰ ਦੀ ਸ਼ਰਨ ਦੱਸੀ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਕਸ਼ਮੀਰੀ ਪੰਡਿਤ ਜਦੋਂ ਆਇਆ ਸਾਰੇ ਪਾਸੋਂ ਆਪ ਸਹਾਏ ਹੋ ਗਈ, ਗੁਰੂ ਤੇਗ ਬਹਾਦਰ ਜੀ ਪਾਸ ਹੈ, ਮਾਤਾ ਪਿਤਾ ਸਾਰਿਆਂ ਦੇ ਹੋਣਗੇ, ਦੇਵੀ ਦੇਵਤੇ ਵੀ ਮੌਜੂਦ ਸਨ, ਰਾਜ ਸੱਤਾ ਵੀ ਮੌਜੂਦ ਸੀ, ਰਾਜ ਸੱਤਾ ਜਿਹਨਾਂ ਦੇ ਖੂਨ ਦੀ ਪਿਆਸੀ ਬਣੀ ਹੋਈ ਸੀ। ਜਦੋਂ ਕਿਸੇ ਪਾਸਿਓਂ ਵੀ ਸਹਾਰਾ ਨਹੀਂ ਮਿਲਿਆ ਉਸ ਵੇਲੇ ਹੀ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਸ਼ਰਨ ਵਿੱਚ ਆਏ ਸੀ, ਤੇ ਜਿਹਦੀ ਸ਼ਰਨ ਵਿੱਚ ਆਏ ਉਹਨਾਂ ਨੇ ਫਿਰ ਸਰਣਾਗਤੀ ਦਿੱਤੀ, ਕਰਕੇ ਵੀ ਦਿਖਾ ਦਿੱਤਾ। ਗਦਕੇ ਬਲੋਸ ਜਿਹਦੀ ਸ਼ਰਨ ਚੱਲ ਜਾਓ ਉਹ ਮਦਦ ਕਰਨ ਯੋਗ ਹੈ, ਜਿਹਦੀ ਸ਼ਰਨ ਜਾ ਕੇ ਕਰਾਂਗੇ ਵੀ ਕੀ, ਪਰ ਸਤਿਗੁਰੂ ਜੀ ਸਮਰਾਥ ਹਨ, ਫਿਰ ਉਹਨਾਂ ਦੀ ਸ਼ਰਨ ਤੇ ਜਾਣਾ ਯੋਗ ਹੈ। ਸਤਿਗੁਰੇ ਆਇਓ ਸਰਨ ਤੁਹਾਰੀ, ਬਾਦਸ਼ਾਹ ਜਦੋਂ ਔਰੰਗਜ਼ੇਬ ਨੇ ਕੁਰਾਨ ਦੀ ਆਇਤ ਦਾ ਪੁੱਛਿਆ ਸੀ ਕਿ ਨੰਦ ਲਾਲ ਜੀ ਨੇ ਉੱਤਰ ਦਿੱਤਾ, ਬਾਦਸ਼ਾਹ ਨੂੰ ਦੋਸਤੀ ਸੀ, ਔਰੰਗਜ਼ੇਬ ਨੇ ਕਿਹਾ ਇਸ ਹਿੰਦੂ ਨੂੰ ਹਾਲੇ ਤੱਕ ਮੁਸਲਮਾਨ ਕਿਉਂ ਨਹੀਂ ਬਣਾਇਆ ਗਿਆ। ਬਾਦਸ਼ਾਹ ਨੇ ਕਿਹਾ ਹੁਣ ਪਿਤਾ ਦੇ ਸੁਭਾਅ ਬਾਰੇ ਤੈਨੂੰ ਪਤਾ ਹੀ ਹੈ ਮੁਸ਼ਕਲ, ਮੈਂ ਇੰਨੀ ਮਦਦ ਕਰ ਸਕਦਾ ਕਿ ਤੈਨੂੰ ਆਨੰਦਪੁਰ ਸਾਹਿਬ ਜਾ ਸਕਦਾ, ਗੁਰੂ ਗੋਬਿੰਦ ਸਿੰਘ ਜੀ ਹੁਣ ਤੇਰੀ ਮਦਦ ਕਰ ਸਕਦੇ। ਇਹ ਔਰੰਗਜ਼ੇਬ ਦਾ ਖੁਦ ਹੀ ਗੱਲ ਕਹਿ ਰਿਹਾ, ਗੱਲ ਕੇ ਬੋਲੋ ਨੰਦ ਲਾਲ ਜੀ 52 ਕਵੀਆਂ ਦੇ ਸ਼੍ਰੋਮਣੀ ਬਣ, ਜਿਹੜਾ ਸਾਰਨ ਗਿਆਂ ਦੀ ਲਾਜ ਰੱਖਣ ਯੋਗ ਹੈ ਉਹਦੀ ਸ਼ਰਨ ਵਿੱਚ ਆ ਜਾ, ਉੱਥੇ ਜਾ ਕੇ ਕੀ ਮਿਲਦਾ, ਮਿਲੇ ਸੁਖ ਸੁਖ ਮਿਲਦਾ ਨਾਮ, ਪਰਮੇਸ਼ਰ ਦਾ ਨਾਮ ਵੀ ਮਿਲਦਾ, ਹਰ ਸੋਭਾ ਹਰੀ ਦੇ ਨਾਮ ਦਾ ਚਿੰਤਨ ਕਰਨੇ ਨਾ ਉਹਨੂੰ ਸੋਭਾ ਵਡਿਆਈ ਵੀ ਮਿਲ ਜਾਵੇ। ਚਿੰਤਾ ਲਾਏ ਹਮਾਰੀ, ਹਰ ਘਰ ਵਿੱਚ ਕੋਈ ਨਾ ਕੋਈ ਚਿੰਤਾ ਹੈ, ਇਸ ਵੇਲੇ ਚਿੰਤਾ ਦਾ ਵਿਸ਼ਾ ਇਸ ਤੋਂ ਕੋਈ ਮੁਕਤ ਹੈ ਹੀ ਨਹੀਂ, ਕੇਵਲ ਬਹੁਤ ਵੱਡਾ ਚਿੰਤਾ ਦਾ ਵਿਸ਼ਾ, ਬੜੇ ਬੜੀਆਂ ਸਰਕਾਰਾਂ ਰਾਜਧਾਨੀਆਂ ਆਤਵਾਦ ਦੀ ਚਿੰਤਾ ਦਾ ਵਿਸ਼ਾ ਸਾਰੇ ਸੰਸਾਰ ਚ ਇਸ ਵੇਲੇ ਫੈਲ ਰਿਹਾ, ਕਦੀ ਕੇਵਲ ਘਰਾਂ ਚ ਵੀ ਹੈ ਬਾਹਰ ਵੀ ਹੈ, ਇਹ ਨਹੀਂ ਕਿ ਛੋਟਿਆਂ ਵੱਡਿਆਂ ਸਭ ਨੇ ਜਿੱਡਾ ਵੱਡਾ ਉਹਦੀ ਚਿੰਤਾ ਲੁੱਟੀ ਹੋਈ, ਚਿੰਤਾ ਤੋਂ ਟਿੱਕੀ ਲਾਦੀ, ਚਿਤਾ ਬਣ ਗਿਆ, ਸ਼ਿਫਾ ਬਣ ਗਈ। ਇਹ ਸਾੜਦੀ ਹੈ ਦਿਨ ਰਾਤ, ਘਰਾਂ ਵਿੱਚ ਲੈ ਲਓ, ਬਾਹਰ ਲੈ ਲਓ, ਤੁਸੀਂ ਸਾਰੇ ਹੀ ਇਹ ਸੰਤਾਪ ਭੋਗਣੇ, ਪਰਿਵਾਰਾਂ ਵਿੱਚ ਹੰਡਾ ਪੈਣੇ। ਕੋਈ ਮਾਤਾ ਪਿਤਾ ਬਿਰਲਾ ਹੈ ਜਿਹੜਾ ਹਲਾਲ ਤੋਂ ਸੰਤੁਸ਼ਟ ਹੈ, ਹਲਾਲ ਵਾਸਤੇ ਉਹ ਮਿਹਨਤ ਬਹੁਤ ਕਰਦਾ। ਜਿੰਨਾ ਮਾਤਾ ਪਿਤਾ ਆਪਣੇ ਬੱਚੇ ਬੱਚੀ ਤੇ ਮਿਹਨਤ ਕਰਦੇ ਹੈ, ਉਹ ਥੋੜ੍ਹੀ ਨਹੀਂ ਬਹੁਤ ਵੱਡੀ ਹੁੰਦੀ ਹੈ। ਹਰ ਬੱਚੇ ਬੱਚੀ ਜੋ ਉਸ ਮਿਹਨਤ ਦਾ ਹਰਿਆਣਾ ਉੱਠਦੇ ਹੈ, ਕੋਈ ਆਪ ਜੀ ਦੇ ਸਾਹਮਣੇ ਕੋਈ ਵਿਰਲਾ ਪਰਿਵਾਰ ਹੈ ਜਿੱਥੇ ਕੋਈ ਸਤਸੰਤੋਖ ਹੈ, ਗੁਰੂ ਦੀ ਕਿਰਪਾ, ਸਤਵਚ ਨਾਲ ਹੀ ਸਾਂਝ। ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜੇ ਉਹਦੀ ਸ਼ਰਨ ਵਿੱਚ ਆ ਕੇ ਦੱਸੇ ਉਪਰੋਕਤ ਵਚਨਾਂ ਦੁਆਰਾ ਗੁਜ਼ਰਦੇ ਹੈ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਹੈ ਉਹਨਾਂ ਦੀਆਂ ਚਿੰਤਾ ਦੂਰ ਕਰ, ਇਹ ਪਾਤਸ਼ਾਹ ਸਾਡੀ ਸਾਰੀ ਚਿੰਤਾ ਦੂਰ ਕਰ, ਕਿੱਥੋਂ ਖਾਵਾਂਗੇ, ਕਿੱਥੋਂ ਪਹਿਨਾਂਗੇ, ਕਿਵੇਂ ਆਵਾਂਗੇ, ਕਿਸ ਤਰ੍ਹਾਂ ਹੋਏਗਾ, ਲੋਕ ਪਰ ਲੋਕ ਕਿਵੇਂ ਸੁਧਰੇਗਾ, ਫਿਰ ਅਸੀਂ ਰੱਬ ਜਿਉਣਾ ਆਵਾਗਮਨ ਤੋਂ ਛੁਟਕਾਰਾ, ਗਿਆਨ ਮੂਰਤੀ ਕਿਵੇਂ ਮਿਲੇਗੀ, ਉਹਦੇ ਵਾਸਤੇ ਅਰਦਾਸ। ਚਿੰਤਾ ਲਾਦੇ ਹਮਾਰੀ ਪਾਤਸ਼ਾਹ, ਕਿਰਪਾ ਕਰਕੇ ਸਾਡੀ ਚਿੰਤਾ ਦੂਰ ਕਰ। ਕਹਿੰਦੇ ਜਨਮ ਰਿਆ ਜਿਹੜਾ ਸੀ ਇਹ ਢਾਲ ਆ ਗਿਆ ਸੀ, ਸ਼ਾਹਪੁਰ ਗਿਆ, ਉੱਥੇ ਕੋਈ ਮਹਾਂਪੁਰਖ ਸੀ ਸੰਤ ਰਾਮ ਜੀ, ਬੜੇ ਕਮਾਈ ਆ, ਸੰਗਤ ਗਈ ਮਹਾਰਾਜ ਅਦਿਆ ਗੜਬੜ ਲੈ ਗਿਆ ਤਵਾਰੀ, ਕਿਰਪਾ ਕਰ ਦਿਓ। ਕਹਿੰਦੇ ਵੀ ਪਰਮੇਸ਼ਰ ਦੇ ਨਾਲ ਕੋਈ ਮੁਕਾਬਲਾ ਤੇ ਹੈ ਨੀ, ਉਹਦੇ ਹੁਕਮ ਚ ਪਾਣੀ ਚ ਦਰਦ ਉਹ ਨੀ ਦਿੱਤਾ ਜਾਂਦਾ, ਗੁਰਸਿੱਖ ਦੇ ਪਾਣੀ ਚ ਰਹਿਣਾ। ਹਾਂ ਕੜਾ ਪ੍ਰਸ਼ਾਦੀ ਦੇਵ ਕਰੋ, ਮਾਲਕ ਦੇ ਚਰਨਾਂ ਚ ਅਰਦਾਸ ਕਰ, ਦੇਰ ਸਜਾਈ ਸ੍ਰੀ ਜਪਜੀ ਸਾਹਿਬ ਅਨੰਦ ਸਾਹਿਬ ਜੀ ਦਾ ਪਾਠ ਹੋਇਆ, ਕੀਰਤ ਕੀਤਾ, ਅਰਦਾਸ ਕੀਤੀ, ਦਰਿਆ ਦੇ ਉਹ ਕਿਨਾਰੇ ਤੇ ਬੈਠੇ ਦਰਿਆ ਸਜੋ ਖੁਰਜ ਕੇ ਲੈ ਜਾ ਰਿਹਾ। ਕਹਿੰਦੇ ਮਹਾਰਾਜ ਆਪ ਜੀ ਨੀਚੇ ਗਿਰ ਜਾਓਗੇ, ਸਜੋ ਤਾਂ ਬਾਹਰ ਪੈ ਗਈ। ਕਹਿੰਦੇ ਜੋ ਮਨਜ਼ੂਰ, ਦਰਿਆ ਨੇ ਰੂਪ ਬਦਲਿਆ, ਉਹ ਕਿਨਾਰਾ ਆਉਂਦੇ ਤੱਕ ਉਵੇਂ ਹੀ ਮੁੜ ਕੇ ਦਰਿਆ ਨੇ ਉਸ ਪਾਸੇ ਢਾ ਨਹੀਂ ਲਿਆ, ਗੱਲ ਕੇ ਵੱਲੋਂ ਅਰਦਾਸ ਪ੍ਰਵਾਨ ਕਰਦਾ, ਬੇਨਤੀ ਕਰਦਾ। ਬਾਬਾ ਅਤਲ ਸਿੰਘ ਮਹਾਰਾਜ ਉੱਧਰ ਜਾ ਰਹੇ, ਹੌੜ ਲੱਗੀ, ਉਹ ਪਠਾਨ ਟਾਂਗੇ ਤੇ ਬੈਠੇ, ਦੇਖਿਆ ਵੀ ਕੋਈ ਖਾਸ ਵਿਅਕਤੀ, ਬੜਾ ਨੂਰਾਨੀ ਚਿਹਰਾ, ਨੂਰ ਹੈ। ਕਹਿਣ ਲੱਗੇ ਤੁਸੀਂ ਪੀਰ ਲੱਗਦੇ ਹੋ, ਹੌੜ ਲੱਗੀ ਹੈ, ਇੱਧਰ ਬਦਾਮਾਂ ਦੀ ਨੂਰਾਂ ਦੀਆਂ ਫਸਲਾਂ ਹੁੰਦੀਆਂ, ਸਭ ਕੁਝ ਸੜ ਗਿਆ, ਕਿੱਥੋਂ ਖਾਵਾਂਗੇ, ਪਰਿਵਾਰ ਪਾਲਾਂਗੇ, ਵਰਸ਼ਾ ਨੇ। ਕਹਿੰਦੇ ਇਹ ਤਾਂ ਬੜੇ ਮਾਲਕ ਦੇ ਵਸ ਹੈ। ਕਹਿੰਦੇ ਨਹੀਂ ਕਿ ਦੁਆ ਫਕੀਰਾਂ ਰਹਿਣ ਖੁਦਾ, ਮਹਾਂਪੁਰਖ ਟਾਂਗੇ ਉਤਰੇ, ਸਾਜ ਮਗਾਏ, ਕੀਰਤਨ ਕੀਤਾ, ਬੱਦਲ ਆਇਆ, ਵਰਖਾ ਹੋ ਗਈ, ਮੀਂਹ ਪਾਇਆ, ਪਰਮੇਸ਼ਰ ਪਾਇਆ, ਜੀ ਜਨ ਸਭ ਸੁਖੀ। ਬੇਨਤੀ ਜਿਹੜੀ ਹੈ, ਅਰਦਾਸ, ਸਾਡੇ ਅੰਦਰ ਕਾਮ ਕ੍ਰੋਧ ਅਹੰਕਾਰ, ਇਹਨਾਂ ਦਾ ਮੁਕਾਬਲਾ ਤਾਂ ਕੋਈ ਕਰ ਨਹੀਂ ਸਕਦਾ, ਇਹਨਾਂ ਤੋਂ ਬਚਾਅ ਵਾਸਤੇ ਵੀ ਅਰਦਾਸ ਸੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਰ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ ਦੇ। ਹਜ਼ੂਰ ਪਾਤਸ਼ਾਹ ਕਹਿੰਦੇ ਮਹਾਰਾਜ ਸਾਡੀਆਂ ਜਿੰਨੀਆਂ ਵੀ ਚਿੰਤਾ ਤੁਹਾਡੀ ਸ਼ਰਨ ਵਿੱਚ ਆਏ ਹਨ ਦੂਰ ਕਰ ਦਿਓ। ਰਾਵ ਅਵਰਨਾ ਸੁਝ ਹੈ ਦੂਜੀ ਠਾਰ। ਅੱਜ ਸਾਨੂੰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਛੋ ਵਾਲਿਆਂ ਦਾ ਜਨਮ ਦਿਨ ਮਨਸੂਰ ਵਾਲ ਗ੍ਰਹਿ ਜਨਮਾਂ ਦੇ ਨੇੜੇ ਕਪੂਰਥਲੇ ਜ਼ਿਲ੍ਹੇ ਉਹਨਾਂ ਦੇ ਭਰਾਵਾਂ ਦੀ ਔਲਾਦ ਬੱਚੇ ਵੀ ਬੜੇ ਸੁਹਿਣੇ ਹੈ। ਉੱਥੇ ਮੈਨੂੰ ਉਹਨਾਂ ਨੇ ਬੁਲਾਇਆ ਸੀ ਅਤੇ ਹੈਡ ਗ੍ਰੰਥ ਸਾਹਿਬ ਜੀ ਦੀ ਡਿਊਟੀ ਲਾਈ ਅਤੇ ਸਾਡੀ ਸੇਵਾ ਮਾਲਕ ਨੇ ਇੱਧਰ ਲਾ ਦਿੱਤੀ। ਦੇਖੋ ਉਹਨਾਂ ਮਹਾਂਪੁਰਖਾਂ ਨੇ ਕਿੰਨੀ ਕਮਾਈ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਬਖਸ਼ਿਸ਼ਾਂ ਰਹੀਆਂ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਸਾਰੀ ਦੁਨੀਆਂ ਜਾਣਦੀ ਹੈ। ਬਾਬਾ ਹਰਨਾਮ ਸਿੰਘ ਜੀ ਦੀ ਸੇਵਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸਮਾਧ ਪ੍ਰਾਪਤ ਕੀਤੀ। ਗੱਲਕੇ ਵੱਲੋਂ ਸਤ ਕਿਉਂਕਿ ਸੋਝੀ ਲੈਣੀ ਪੈਂਦੀ ਹੈ ਸੇਵਾ ਦੀ ਵੀ ਅਤੇ ਸਿਮਰ ਦੀ। ਉਹ ਸੋਝੀ ਵਾਲੇ ਪ੍ਰਬੰਧ ਮਿਲਦੀ ਸੋ ਮਹਾਂਪੁਰਖਾਂ ਦੇ ਬੜੇ ਅਲੌਕਿਕ ਵਚਨ ਹਨ ਉਹਨਾਂ ਦੇ। ਮਹਾਂਪੁਰਖ ਬੈਠੇ ਹੈ ਕੁਝ ਸੈਂਸੀ ਵਾਲ ਨਾਲ ਲੜਕੀ ਹੈ। ਮਹਾਂਪੁਰਖ ਨੇ ਭਾਈ ਕੌਣ ਹੋ ਕਿੱਥੋਂ ਆਏ ਕੀ ਕਰਦੇ ਹੋ? ਕਹਿੰਦੇ ਮਹਾਰਾਜ ਮੰਗ ਲਿਆ ਖਾ ਲਿਆ ਇਸ ਤਰ੍ਹਾਂ ਕਰਦੇ ਹਾਂ। ਉਹ ਲੜਕੀ ਕਹਿਣ ਲੱਗੀ ਦੀ ਧੂੜ ਹੋ ਜਾਏ। ਅਸੀਂ ਜਿਹਨਾਂ ਨੂੰ ਪਿੰਡਾਂ 'ਚ ਘੁੰਮਦੇ ਹਾਂ CID ਰੱਖੀ ਦੀ ਹੈ ਰਾਤ ਨੂੰ ਚੋਰੀਆਂ ਕਰੀ। ਮਹਾਂਪੁਰਖ ਬਣ ਗਿਆ ਲੜਕੀ ਨੇ ਸੱਚ ਬੋਲਿਆ। ਕਹਿਣ ਲੱਗੇ ਛੁੱਟੀ ਪੜੀ ਹੈ। ਕਹਿੰਦੇ ਮਹਾਰਾਜ ਕੁੱਤੇ ਦੇ ਦਿਨ ਛੁੱਟੀ ਪੜੀ ਹੈ। ਲੜਕੀ ਨੂੰ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੇ ਮੇਰਾ ਨਾਮ ਜੀ ਗਾਮਾ। ਮਹਾਂਪੁਰਖ ਕਹਿੰਦੇ ਗਾਮਾ ਫਿਰ ਛੁੱਟੀ ਸਾਨੂੰ ਦੇ ਦੇ ਤੈਨੂੰ ਰਾਣੀ ਬਣਾ। ਉਹਦਾ ਕਰਮ ਜਾ ਗਿਆ। ਉਹ ਤੂਤ ਵੀ ਛੁੱਟੀ ਸੀ ਫੜਾ ਦਿੱਤੀ ਉੱਥੋਂ ਚਲੇ ਗਏ। ਅੱਜ ਪਾਕਿਸਤਾਨ ਹੈ ਪਹਿਲਾਂ ਮਠਾਈ ਸੀ ਬਾਬ ਰੋਇਆ ਉੱਥੇ ਉਹਨੇ ਚੋਰੀ ਕੀਤੀ ਚੋਰੀ ਫੜੇ ਗਏ। ਨਵਾਬ ਨੇ ਜੇਲ੍ਹ ਚ ਦੇਖਤੇ ਉਹ ਲੜਕੀ ਵੀ ਜੇਲ੍ਹ ਚਲੇ ਗਈ। ਨਵਾਬ ਨੇ ਤਿੰਨ ਸ਼ਾਦੀਆਂ ਕਰਾਈਆਂ ਬੱਚਾ ਨਹੀਂ ਹੋਇਆ। ਸਿਆਣੇ ਉਹ ਸ਼ਾਨ ਨੂੰ ਪੁੱਛਿਆ ਉਹ ਕਹਿੰਦੇ ਆਹ ਜਿਹੜੀ ਲੜਕੀ ਤੇਰੀ ਜੇਲ੍ਹ ਚ ਇਹਨਾਂ ਸ਼ਾਦੀ ਕਰਾ ਲਾ ਤੇਰੇ ਬੱਚਾ ਹੋ। ਗੱਲ ਕੇਵਲ ਮਹਾਂਪੁਰਖਾਂ ਦਾ ਬੱਚਾ ਉਹ ਹੁਣ ਬੇਗਮ ਬਣ ਗਈ ਨਵਾਬ ਜੀ। ਕਹਿੰਦੇ ਮਹਾਰਾਜ ਜਿਹੜੇ ਇੱਕ ਸੈਂਸਨ ਨੂੰ ਰਾਣੀ ਬਣਾ ਸਕਦੇ ਇੱਕ ਵਚਨ ਨਾਲ ਉਹ ਕੀ ਨਹੀਂ ਕਰ ਸਕਦੇ? ਮਹਾਂਪੁਰਖਾਂ ਨੇ ਨਵਾਬ ਦੇ ਚਾਰ ਰੋੜੇ ਮਾਰੇ। ਉਹ ਕਹਿੰਦੀ ਗੁੱਸਾ ਨਾ ਕਰੀ, ਚੱਲ ਜਿਹੜੀ ਆਪਣਾ ਕੰਮ ਹੋ ਗਿਆ। ਉਹਦੇ ਚਾਰ ਹੀ ਲੜਕੇ ਹੋਏ। ਫਿਰ ਮਹਾਂਪੁਰਖਾਂ ਵਾਸਤੇ ਉਹ ਸ਼ਾਹੀ ਖਿਲਤ ਲੈ ਕੇ ਹਾਜ਼ਰ ਹੋਈ, ਉਹ ਬਠਿੰਡੇ ਸਰਦਾਰ ਬਲਵਿੰਦਰ ਸਿੰਘ ਦੇ ਘਰ ਫੋਟੋ ਆ ਕਿ ਮਹਾਂਪੁਰਖਾਂ ਨੂੰ ਬਸ ਹਰੇ ਖਲੋਤਿਆਂ ਦੀ ਫੋਟੋ। ਜਿਹੜੇ ਕਮਾਈ ਵਾਲੇ ਲੋਕ ਹੈ ਉਹਨਾਂ ਦੀ ਰਸਨਾ ਤੇ ਬਰਕਤ ਆ ਜਾਂਦੀ, ਪਰ ਅੱਜ ਵੀ ਰਸ ਹੈ ਸਾਧ ਕੀ ਰਸਨਾ। ਸੋ ਜਿਹੜੇ ਗੁਰੂ ਦੇ ਪਿਆਰੇ ਮਹਾਂਪੁਰਖ ਹੈ, ਪੁਰਖ ਤਾਂ ਸਾਰੇ ਹੀ ਹੈ, ਮਹਾਨ ਪੁਰਖ ਹੋ ਰਹੇ ਹੈ ਜਿਹਨਾਂ ਦੇ ਕਰਮ ਮਹਾਨ ਹੈ, ਬੰਦਗੀ ਮਹਾਨ ਹੈ, ਆਤਮਾ ਗਿਆਨ ਚ ਮਹਾਨ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਕਿ ਜੀਵਨਵਾਸ ਅਵਰ ਨਾ ਸੂਝਿਆ ਦੂਜੀ ਠਾਰ, ਆਪ ਜੀ ਤੋਂ ਬਿਨਾਂ ਕੋਈ ਹੋਰ ਠਾਰ ਕਹਿਣੇ ਵੀ ਜ਼ਿਆਦਾ ਨਜ਼ਰੇ ਨਹੀਂ ਆਉਂਦੀ। ਹਾਲ ਪਰਿਓ ਤੋ ਦੁਆਰੀ, ਘੁੰਮ ਘੁੰਮ ਕੇ ਬਹੁਤ ਥੱਕ ਰਹੇ, ਫਿਰ ਅਸੀਂ ਰੱਖ ਜੂਣਾ ਆਵਾਗਮਨ ਵਿੱਚ। ਇੱਥੇ ਵੀ ਘੁੰਮ ਘੁੰਮ ਕੇ ਜਦੋਂ ਬੰਦਾ ਬਹੁਤਾ ਘੁੰਮਦਾ ਥੱਕ ਜਾਂਦਾ, ਫਿਰ ਆਰਾਮ ਚਾਹੁੰਦਾ, ਉਹ ਆਰਾਮ ਚਾਹੁੰਦਾ। ਪਰ ਜੇ ਅਸੀਂ ਰੱਖ ਜੂਣਾ ਚ ਬੰਦਾ ਘੁੰਮਦਾ ਆਇਆ, ਸਰੀਰਕ ਤੌਰ ਤੇ ਆਰਾਮ ਚਾਹੁੰਦਾ, ਮਾਨਸਿਕ ਤੌਰ ਤੇ ਮਨ ਸੁਪਨਿਆਂ ਚ ਵੀ ਦੌੜਾ ਕਰਦਾ। ਪਰ ਜਿਹੜੇ ਗੁਰਮੁਖ ਉਹ ਵੀ ਉਹਦੇ ਧਿਆਨ ਵਿੱਚ ਜਿਹੜੇ ਸੁਰਤੀ ਜਗਦੀ ਹੈ, ਪੁਰਮਿਆਂ ਨੂੰ ਛੁਟਕਾਰਾ ਮਿਲ ਜਾਂਦਾ, ਫਿਰ ਮਨ ਨੂੰ ਆਰਾਮ ਸੁੱਖ ਮਿਲਦਾ। ਰਾਗ ਦੁਆਸ਼ ਈਰਖਾ ਸਾਰੇ ਔਗਣਾਂ ਵੱਲੋਂ ਛੁਟਕਾਰਾ ਦਿੰਦਾ, ਮਨ ਨੂੰ ਬੜਾ ਸੁੱਖ ਆਰਾਮ ਮਿਲਦਾ। ਸਾਰਿਆਂ ਨੂੰ ਵੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ, ਈਰਖਾ ਵਾਲੀ ਬੜਾ ਸੁੱਖ ਮਿਲਦਾ ਹੈ। ਜਿਹੜਾ ਸਮਤ ਰਿਸ਼ਤਾ ਗੁਰਚ ਬਣ ਜਾਂਦਾ, ਉਹਦੇ ਵਰਗਾ ਕਿਸੇ ਨੂੰ ਸੁੱਖ, ਸਮਤ ਰਿਸ਼ਤਾ ਬਣਨਾ, ਸਮਤਾ ਵਾਲਾ ਭਾਵ। ਅਸੀਂ ਹਾਰ ਕੇ ਤੇਰੇ ਦੁਆਰੇ ਤੇ ਹੁਣ ਝੁੱਕ ਗਏ ਹਾਂ, ਕਿਰਪਾ ਕਰੋ। ਲੇਖਾ ਜੋੜ ਅਲੇਖਾ ਰਿਸ਼ਟ ਹੈ, ਖੇਲ ਇੱਕ ਵਾਹਿਗੁਰੂ ਤੁਹਾਡੀ ਸ਼ਰਨਾ ਹੈ। ਇਹਨਾਂ ਲੇਖਿਆਂ ਤੋਂ ਜਿਹੜੇ ਸਾਡੇ ਧਰਮਾਂ ਦੇ ਹਸਪਤਾਲ ਛੁਟਕਾਰਾ ਕਰਾਓ। ਹਮ ਨਿਰਗੁਣ ਲਿਓ ਵਾਲੀ, ਅਸੀਂ ਸ਼ੁਭ ਗੁਣਾਂ ਤੋਂ ਰਹਿਤ ਹਾਂ। ਇਹ ਗਰੀਬ ਨਵਾਜ ਕਿਰਪਾ ਕਰਕੇ ਅਵਾਰੀ ਨੇ ਸਾਨੂੰ ਬਚਾ ਲੈਣਾ, ਰੱਖਿਆ ਕਰੋ ਤਰਾਏ ਤਰਾਏ ਤੁਹਾਡੀ ਸ਼ਰਨ। ਸਗਾਓ ਗੁਰਸਬਦੀ ਪਾਤਾਲ ਸਮੁੰਦਰ ਹੈ, ਅਜੋਏ ਸਮੁੰਦਰ ਦਾ ਹੈਗਾ ਬੰਨਾ ਸੁਣਵਾਈ ਚੜ੍ਹਾਈ ਡੰਗਾਰੀ। ਪਰ ਜਿਹੜਾ ਸੰਸਾਰ ਸਾਗਰ ਹੈ ਕਿ ਨਾਲ ਸਾਲਾਂ ਦੇਖੀਆਂ, ਇਹਦਾ ਸਾਲ ਦੇਖਿਆ ਹੀ ਗਿਆ, ਰੋਜ਼ ਪੜ੍ਹਦੇ ਨੇ ਬਾਣੀ। ਹਮ ਦੇਖਾ ਲੈ ਦੂਗੀ, ਕਿੰਨੇ ਲੋਕ ਰਹਿ ਗੋਤੇ ਖਾ ਰਹੇ ਮਾ ਰਹੇ, ਜ਼ਿੰਦਗੀਆਂ ਬਰਬਾਦ ਹੋ ਰਹੀਆਂ, ਗਰਕ ਹੋ ਰਹੇ ਨੇ। ਕਿ ਮਹਾਰਾਜ ਸਾਨੂੰ ਗੁਣਾਂ ਤੋਂ ਹੀਣਿਆਂ ਨੂੰ ਕਿਰਪਾ ਕਰਕੇ ਅਵਾਰੀ ਸੰਸਾਰ ਸਾਗਰ ਤੋਂ ਬਚਾ ਲੈਣਾ। ਸਾਧ ਬਖਸ਼ਿੰਦ ਸਦਾ ਮਿਹਰਬਾਨਾ, ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ। ਕਿੱਡਾ ਵੱਡਾ ਦੁਰਾਚਾਰੀ ਵੀ ਚਾਹਣਾ, ਅਰਜੁਨ ਜੀ ਕਹਿੰਦੇ ਰਾਮਚੰਦਰ ਜੀ ਨੂੰ, ਕਹਿੰਦੇ ਪ੍ਰਾਥਾ ਜੀ ਬੜੇ ਬੜੇ ਪਾਪੀ ਤੁਹਾਡੇ ਕੋਲ ਆ ਜਾਂਦੇ ਆ, ਉਹ ਆ ਕੇ ਕਹਿੰਦੇ ਅਸੀਂ ਪਾਪੀ ਹੈ, ਤੁਸੀਂ ਉਹਦੇ ਵੇਲੇ ਬਖਸ਼ ਦਿੰਦੇ। ਕਹਿੰਦੇ ਲਾਜੂਨ ਜਿਹੜਾ ਸੁਭਾਅ ਵੀ ਐਸਾ, ਪਰ ਸ਼ਰਤ ਇਹ ਹੈ ਕਈ ਮੇਰੇ ਕੋਲ ਆ ਕੇ ਵੀ ਆਪਣੇ ਵੱਲੋਂ ਪਾਪੀ ਨਹੀਂ ਮੰਨਦੇ। ਗੱਜ ਕੇ ਬੋਲੋ ਪਾਪੀ ਬਣਨਾ ਵੀ ਬਹੁਤ ਵੱਡੀ ਗੱਲ ਹੈ, ਮੰਨਦਾ ਪਾਪੀ ਉਹਦਾ ਮੈਂ ਤੇ ਮਾੜਾ ਸਮੇਂ ਨਹੀਂ ਕਰ, ਮਾੜਾ ਕਰਦਾ ਵੀ ਉਹ ਕਹਿੰਦਾ ਮੈਂ ਬਹੁਤ ਚੰਗੇ ਬਣਾਉਂਦਾ, ਉਹਨੂੰ ਆਪਣੇ ਮਾੜੇ ਕੀਤੇ ਨਹੀਂ, ਲੋਕਾਂ ਦੇ ਮਾੜੇ ਦਿੰਦਾ। ਤੇ ਜਿਹੜਾ ਆਪਣਿਆਂ ਨੂੰ ਪਾਪੀ ਸਮਝ ਲੈਂਦਾ ਉਹ ਦੂਜੇ ਦੇ ਕਦੀ ਔਗਣੇ ਨਹੀਂ ਦੇਖੂਗਾ, ਜਿਹੜਾ ਆਪਣਿਆਂ ਨੂੰ ਸ੍ਰੇਸ਼ਟ ਸਮਝਦਾ ਉਹ ਹੀ ਦੂਜੇ ਦੇ ਔਗਣੇ। ਜਿਹੜਾ ਕਹਿੰਦਾ ਮੈਂ ਨੀਚਿਆਂ ਨਾਲ ਕੋਈ ਕਰਮੀ ਹੈ, ਲੋਕਾਂ ਦੇ ਵਿਕਾਸਾਂ ਦੇ ਮੰਦੇ ਤੇ ਅੱਜ ਇਸ ਗੱਲ ਨੂੰ ਮੰਨਣਾ ਬੜਾ ਔਖਾ। ਜੇ ਮੰਨ ਲਿਆ ਤੁਸੀਂ ਬਖਸ਼ਿਆ ਗਿਆ, ਕਿਉਂਕਿ ਗੁਰੂ ਅੱਗੇ ਸੱਚ ਬੋਲਦੇ ਹੋ, ਗੁਰੂ ਪੁੱਛੋ ਨੇ ਸਾਧ ਬਖਸ਼ਣ ਸਾਰਾ ਬਖਸ਼ਣ ਦੇ ਸਦਾ ਮਿਲਵਾ, ਉਹਦੀ ਮਿਹਰ ਸਦਾ ਹੀ ਹੁੰਦੀ। ਆਕਾਸ਼ ਦੇ ਸਾਰਿਆਂ ਦੇ ਉੱਤੇ ਚੰਦੋਆ ਬਣਿਆ, ਧਰਤੀ ਹੈ ਉਹ ਪਾਪੀਆਂ ਨੂੰ ਵੀ ਮਾਣ ਦੇ ਜਾਂਦੀ ਹੈ, ਦੁਨੀਆਂ ਨੂੰ ਵੀ। ਹਵਾ ਸਾਰਿਆਂ ਨੂੰ ਸਵਾਸ ਦੇ ਰਹੀ, ਪੰਜ ਤੱਤ ਵੀ ਤਾਂ ਗਿਆਨ ਦਵੈਸ਼ ਨਹੀਂ ਕਰਦੇ, ਸੂਰਜ ਸਭ ਨੂੰ ਪ੍ਰਕਾਸ਼ ਦੇ ਰਹੇ। ਬੰਦਾ ਹੀ ਹੈ ਜਿਹੜਾ ਬੰਦੇ ਨਾਲ ਦਵੈਸ਼ ਕਰ ਰਿਹਾ। ਈਰਖਾ ਕਰਨਾ ਨਫ਼ਰਤ, ਜਿੰਨੀਆਂ ਬਿਮਾਰੀਆਂ ਇਹਨੂੰ ਲੱਗੀਆਂ ਹੋਈਆਂ, ਔਰ ਪ੍ਰਦੂਸ਼ਣ ਬਾਹਰ ਦਾ ਵਿਗੜਦਾ ਜਾ ਰਿਹਾ, ਅੰਦਰ ਦਾ ਪ੍ਰਦੂਸ਼ਣ ਵੀ ਬਹੁਤ ਖਰਾਬ ਹੋਇਆ ਹੋਇਆ। ਉਹ ਸਦਾ ਬਖਸ਼ਿੰਦ ਹੈ ਔਰ ਮਿਹਰਬਾਨ ਹੈ, ਸਭਨਾ ਦੇ ਆਧਾਰੀ, ਸਾਰਿਆਂ ਨੂੰ ਆਧਾਰ ਆਸਰਾ ਦੇ ਰਿਹਾ। ਜੇ ਆਪ ਸਾਡੇ ਅੰਦਰ ਆਤਮਾ ਦੀ ਸੱਤਾ ਨਾ ਹੋਵੇ, ਸਰੀਰ ਦਾ ਆਧਾਰ ਹੋ ਜਾਣ, ਜੀਵਨ ਦਾ ਆਧਾਰ ਪ੍ਰਾਣ ਹੈ, ਪ੍ਰਾਣਾਂ ਦਾ ਆਸਰਾ ਪਰਮਾਤਮਾ, ਪ੍ਰਾਣ ਵੀ ਜੜ ਮੰਨੇ ਚੇਤਨ ਨੇ, ਸਰੀਰ ਵੀ ਜੜ, ਇਹਨੂੰ ਚੇਤਨ ਸੱਤਾ ਦੇਣ ਵਾਲਾ ਕੌਣ ਹੈ? ਉਹ ਮਾਲਕ ਹੈ, ਪਰਮੇਸ਼ਰ ਹੈ। ਸਾਰਿਆਂ ਨੂੰ ਭੋਜਨ ਪਾਣੀ ਹਰ ਪੱਖ ਦਾ ਆਧਾਰ ਆਸਰਾ ਦੇ ਰਿਹਾ ਹੈ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਲਯੁਗੀ ਜੀਵਾਂ ਨੂੰ ਸਮਤ ਦੇ ਰਹੇ ਦਾਸ ਬਣ ਕੇ, ਜਿਹੜੇ ਸੰਤ ਜਿਨ੍ਹਾਂ ਨੇ ਆਪਣੇ ਮਨ ਨੂੰ ਪੰਜਾਂ ਵਿਕਾਰਾਂ ਨੂੰ ਸ਼ਾਂਤ ਕਰ ਲਿਆ, ਉਹਨਾਂ ਦੇ ਪਿੱਛੇ ਪਏ ਹੈ। ਮਹਾਰਾਜ ਕਿਰਪਾ ਕਰਕੇ ਸੋਜੀ ਜੀ ਉੱਤੇ ਸਮਤ ਸੰਤ ਹੋ ਕੇ ਉਹ ਮੁਤਾਬਕ ਖਾਲੀ ਆਰਾਧ ਦੇ ਹੋ ਕੇ ਬਾਲੀ ਹੁੰਦਾ ਹੀ ਹੈ। ਇੱਥੇ ਜਨਮੀ ਗੱਲ ਕਰੀ ਆਪੋ ਆਪਣੀ ਬਾਰੀ ਤਾਂ ਤੇ ਮੈਂ ਆਉਣਾ, ਮੇਰੀ ਬਾਰੀ ਆਉਣ ਲੜਦੇ ਕਈ ਥਾਂ ਵਿੱਚ ਮੌਕੇ ਹੋਏ। ਇਹ ਮਨੁੱਖ ਜਨਮ ਪਰਮਾਤਮਾ ਨੂੰ ਮਿਲਣ ਦੀ ਬਾਰੀ ਹੈ, ਤੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਜਿਹੜੇ ਮਹਾਰਾਜ 1699 ਦੀ ਵਿਸਾਖੀ ਨੂੰ ਨਗਨ ਸ੍ਰੀ ਦਾ ਲੈ ਕੇ ਆਏ ਉਹ ਅੱਧੀ, ਤੇ ਜਿਹਨਾਂ ਨੇ ਬਾਰੀ ਸਮਝ ਲਿਆ ਸੀ ਉਹਦੇ ਦੌੜ ਕੇ ਗੱਜ ਕੇ ਬੋਲੋ ਦਿਆਸ ਕਰਾਂਗੇ। ਬਾਰੀ ਸਮਝ ਲਈ ਕਿ ਹੁਣ ਮਨੁੱਖ ਜਨਮ ਦੀ ਕੀਮਤ ਹੁਣ ਮੁੱਲ ਲਗਾ ਪੈਣ, ਅੱਜ ਕਿਰਪਾ ਲੱਗੀ ਆਉਣ। ਧਰਮ ਸਿੰਘ ਜੀ ਗਏ, ਗੋਬਿੰਦ ਸਿੰਘ ਗਏ, ਪੂਰਨ ਸਿੰਘ ਗਏ, ਸਾਹਿਬ ਸਿੰਘ ਗਏ, ਪਰ ਜਿਹੜਾ ਪਹਿਲਾਂ ਗਿਆ ਉਹ ਚੌਹਾਂ ਦਾ ਜਥੇ ਦਾ ਬਣ ਗਿਆ। ਗੱਲ ਕਿਉਂ ਲੋਕ, ਤੇ ਜਦੋਂ ਪਹਿਲਾਂ ਪੂਰਾ ਹੋਇਆ ਉਹ ਵੀ ਉਹਨੂੰ ਮਿਲਿਆ ਬਖਸ਼ਿਸ਼। ਗੜਬਈ ਵੀ ਬਣ ਗਿਆ, ਅਜੂ ਵੀ ਸੇਵ ਬਣ ਗਿਆ। ਤੇ ਜਦੋਂ ਗੁਰੂ ਮਹਾਰਾਜ ਨੇ ਆਪ ਅੰਮ੍ਰਿਤ ਛਕਿਆ, ਜਿਹੜਾ ਜਥੇਦਾਰ ਸੀ ਉਸੇ ਤੋਂ ਮਹਾਰਾਜ ਨੇ ਛਕਿਆ। ਗੱਲ ਕੇ ਬੋਲੋ, ਜਿਨ ਬਾਰੀ ਸਮਝ, ਮੌਕਾ ਸਮਝ, ਸਮੇਂ ਦੀ ਸੰਭਾਲ ਕਰ ਲਈ, ਜਿੱਦਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਲਤ ਕੀਤੀ ਇਹ ਮੌਕਾ ਤਾਂ ਸਭ ਨੂੰ ਮਿਲਿਆ ਸੀ, ਪਰ ਮੈਂ ਨਾ ਮੌਕਾ ਸਮਝ ਗਿਆ। ਪੁੱਤਰਾਂ ਨੂੰ ਵੀ ਮਿਲਿਆ, ਮਿੱਤਰਾਂ ਨੂੰ ਵੀ ਮਿਲਿਆ, ਰਿਸ਼ਤੇਦਾਰਾਂ ਨੂੰ ਵੀ ਮਿਲਿਆ, ਸਾਥ ਸੰਬੰਧੀਆਂ ਨੂੰ ਵੀ ਮਿਲਿਆ, ਸੰਗਤ ਨੂੰ ਸਭ ਨੂੰ ਮਿਲਿਆ, ਪਰ ਸਾਂਭਿਆ ਲੈਣੇ ਜਿਹਨੇ ਸਾਂਭ ਲਿਆ ਉਹ ਅੰਗਦ ਬਣ ਗਿਆ, ਗੁਰੂ ਦਾ ਅੰਗ ਹੋ ਗਿਆ। ਮੌਕਾ ਸਾਨੂੰ ਵੀ ਮਿਲਦਾ ਹੈ ਜ਼ਿੰਦਗੀ 'ਚ ਕਈ ਵਾਰੀ ਮਿਲਦਾ। ਅੱਜ ਜੇ ਇਹਨੇ ਅੰਮ੍ਰਿਤ ਛਕ ਲਓ, ਮੈਂ ਅੱਜ ਠੀਕ ਨੇ ਤੇ ਸੋਚਾਂਗੇ ਬੰਧਨ ਪੈ ਜਾਏਗਾ, ਭਾਈ ਉਹਨਾਂ ਦੀ ਗੱਲ ਵੀ ਨਾ ਕਰੋ। ਮੈਂ ਕੋਸ਼ਿਸ਼ ਕਰਾਂ ਉਹਨੂੰ ਦਾ ਕਹੀਦਾ ਵੀ ਤੁਸੀਂ ਹਜਾਣਾ ਦੀ ਕੋਸ਼ਿਸ਼ ਨਾ ਕਰੋ, ਬਾਕੀ ਕੋਸ਼ਿਸ਼ ਕੁਦਰਤੀ ਹੋ ਜਾਣੀ। ਅਜਿਹੇ ਬੋਲੋ ਬਾਰੀ ਮਿਲਦੀ ਹੈ, ਮੌਕਾ ਮਿਲਦਾ ਹੈ, ਓਪਰਚੁਨਿਟੀ ਹੈ, ਇਹ ਬੜਾ ਮੌਕਾ ਹੈ, ਕੀਮਤੀ ਸੁਨਹਿਰੀ ਗੋਲਡਨ ਚਾਂਸ, ਬਾਰੀ ਨੂੰ ਹੀ ਸੰਭਾਲ ਦੇ। ਅਜੋ ਵੀ ਯਾਰ ਸਵਾਲ ਜਾਈਏ, ਉਮਰ ਘੱਟ ਵੀ ਜਾਂਦੀ ਹੈ, ਜ਼ਿੰਦਗੀ ਦੇ ਨੇੜੇ ਆਉਂਦੇ ਜਾਂਦੇ ਆ, ਤੇ ਸਮਾਂ ਦੂਰ ਹੁੰਦਾ ਤਾਂ ਬਾਟ ਲੰਮੀ ਹੋਈ ਜਾਂਦੀ ਹੈ। ਬਾਟ ਦੇਣੀ ਇਹ ਬਾਟ ਲੰਮੀ ਹੋ ਰਹੀ ਹੈ, ਪਰ ਇਹ ਸਫ਼ਰ ਨਿਬੇੜਨ ਵੱਲ ਨਹੀਂ ਤੁਰ ਰਿਹਾ, ਸਫ਼ਰ ਨੂੰ ਲੰਮਾ ਕਰਨ ਵੱਲ ਜਾ। ਚਾਹੀਦਾ ਕਿ ਹੁਣ ਮੇਰੀ ਉਮਰ ਘੱਟਦੀ ਹੈ, ਮਰਨ ਤੋਂ ਪਹਿਲਾਂ ਪਹਿਲਾਂ ਮੇਰਾ ਸਫ਼ਰ ਪੂਰਾ ਹੋ ਜਾਏ। ਸਫ਼ਰ ਤੇ ਲੰਮਾ ਹੋ ਰਿਹਾ, ਹੋਏ ਅੰਗਰਲੀਆਂ ਬਣਾਉਣ ਵਿੱਚ ਲੱਗਿਆ ਹੋਇਆ। ਆਇਆ ਸੀ ਪਰਮਾਤਮਾ ਨੂੰ ਮਿਲਣ ਵਾਸਤੇ, ਕਿੰਨੇ ਝਮੇਲੇ ਪਾ ਪਾ ਬਹਿ ਗਿਆ, ਬੈਰ ਵਿਰੋਧ ਜੀਰ ਪਾ ਗਏ, ਝਗੜੇ ਝਗੜੇ ਕਿੰਨੇ ਪਾ ਕੇ ਬਹਿ ਗਿਆ। ਔਰ ਮੋਹ ਮਮਤਾ ਦੇ ਪਸਾਰੇ ਨੇ ਪਸਾਰ ਲੈ, ਇੱਕ ਕਿਸੇ ਨੇ ਵੀ ਉਹਨਾਂ ਤੋਂ ਨਿਕਲਣ ਲਈ ਵਿਹਲੇ ਨੇ, ਇੱਕ ਨੇ ਉਹਨਾਂ ਕਿਹਾ ਮੈਂ ਤੇਰਾ ਗੱਜ ਕੇ ਉਹ ਸਵਾਲ ਭਾਈ ਇਤਨਾ ਹੀ ਗੁਰੂ ਮਹਾਰਾਜ ਦੀ ਬਾਣੀ ਦੁਆਰਾ ਉਪਦੇਸ਼ ਹਜ਼ੂਰ ਦੀ ਕਿਰਪਾ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਜੀ ਮਨਵਾਦ ਕਿਰਪਾਲਤਾ ਕਰਨ, ਇਹ ਬਾਣੀ ਦਾ ਆਵਨ ਉਪਦੇਸ਼ ਇਹਦੇ ਦੁਆਰਾ ਸਾਨੂੰ ਸੋਝੀ ਆ ਜਾਏ ਤੇ ਹੋ ਸਕਦਾ ਹੈ ਇਸੇ ਜਨਮ ਵਿੱਚ ਸਫਲਤਾ ਪ੍ਰਾਪਤ ਹੋ ਜਾਏ। ਸਤਿਗੁਰੂ ਸ੍ਰੀ ਮਹਾਰਾਜ ਕਿਰਪਾ ਕਰਨ, ਚਰਨਾਂ ਦਾ ਪਿਆਰ, ਗੁਰਸਿੱਖੀ ਦੀ ਸਵਾਲ ਸਵਾਲ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।